ਪ੍ਰਕਾਸ਼ ਦੀ ਪੋਥੀ ਉਹਦਾ 15 ਬਾਪ ਉਹਦੀ 5 ਤੋਂ ਲੈ ਕੇ 16 ਬਾਪ ਉਹਦੀ 21 ਆਏ ਤੱਕ। ਅੱਜ ਦਾ ਵਿਸ਼ਾ ਹੈ ਸੱਤ ਕਟੋਰੇ, ਮਨੁੱਖੀ ਇਤਿਹਾਸ ਦਾ ਇੱਕ ਵਿਨਾਸ਼ਕਾਰੀ ਅੰਤ। ਤੁਸੀਂ ਕੀ ਸੋਚਦੇ ਹੋ ਕਿ ਇਤਿਹਾਸ ਜਿਹੜਾ ਆ ਉਹ ਕਿੱਧਰ ਨੂੰ ਜਾ ਰਿਹਾ ਆ, ਸਮਾਜ ਅਤੇ ਇਸਦੀ ਦਿਸ਼ਾ ਅਤੇ ਇਸਦੇ ਸਿੱਟੇ ਬਾਰੇ ਤੁਹਾਡਾ ਕੀ ਨਜ਼ਰੀਆ ਆ? ਕੀ ਤੁਹਾਨੂੰ ਲੱਗਦਾ ਕਿ ਜਿਵੇਂ ਜਿਵੇਂ ਸਾਲ ਬੀਤਦੇ ਜਾ ਰਹੇ ਹਨ ਸਭ ਕੁਛ ਬਿਹਤਰ ਅਤੇ ਵਧੀਆ ਹੋ ਰਿਹਾ ਆ? ਕੀ ਅਸੀਂ ਵਿਕਾਸ ਵੱਲ ਵੱਧ ਰਹੇ ਹਾਂ, ਅੱਗੇ ਜਾ ਰਹੇ ਹਾਂ, ਇੱਕ ਬਿਹਤਰ ਸੰਸਾਰ ਵੱਲ ਵੱਧ ਰਹੇ ਹਾਂ? ਸ਼ਾਇਦ ਇਤਿਹਾਸਕ ਵਿਕਾਸਵਾਦ ਦੀ ਇੱਕ ਕਿਸਮ, ਅਸੀਂ ਵਧੇਰੇ ਸੂਝਵਾਨ ਬਣ ਰਹੇ ਹਾਂ, ਹੋਰ ਸਿੱਖ ਰਹੇ ਹਾਂ, ਸਮੱਸਿਆਵਾਂ ਨੂੰ ਹੱਲ ਕਰ ਰਹੇ ਹਾਂ, ਤਾਂ ਲਾਜ਼ਮੀ ਤੌਰ 'ਤੇ ਇੱਕ ਬਿਹਤਰ ਸੰਸਾਰ ਵਿੱਚ ਅੱਗੇ ਵੱਧ ਰਹੇ ਹਾਂ। ਕੀ ਤੁਸੀਂ ਮਨੁੱਖੀ ਸਮਾਜ ਦੇ ਮਾਰਗ ਨੂੰ ਜਾਂ ਇਸ ਚਾਲ ਨੂੰ ਦੇਖ ਰਹੇ ਹਾਂ? ਜਾਂ ਕਿ ਤੁਸੀਂ ਮਹਿਸੂਸ ਕਰਦੇ ਹੋ ਕਿ ਸਮਾਜ ਜਿਹੜਾ ਆ ਉਹ ਹੇਠਾਂ ਨੂੰ ਜਾ ਰਿਹਾ ਆ, ਸਮਾਜਿਕ ਜਿਹੜਾ ਪਤਨ ਆ ਉਹਦੇ ਵੱਲ ਨੂੰ ਆਪਾਂ ਅੱਗੇ ਵੱਧ ਉਹਦੇ ਵੱਲ ਨੂੰ ਵੱਧ ਰਹੇ ਹਾਂ? ਸਾਲਾਂ ਦੌਰਾਨ ਮਸੀਹਾ ਨੇ ਇਸ ਸਵਾਲ ਦਾ ਜਵਾਬ ਜਿਹੜਾ ਆ ਉਹ ਵੱਖਰੇ ਤੌਰ ਨਾਲ ਦਿੱਤਾ ਆ, ਨਿਰਭਰ ਕਰਦਾ ਕਿ ਉਹ ਕਿਹੜੇ ਸਮੇਂ ਦੇ ਵਿੱਚ ਰਹਿ ਰਹੇ ਹਨ। ਉਸੇ ਸਮੇਂ ਦੇ ਮੁਤਾਬਕ ਉਹਨਾਂ ਨੇ ਵੱਖਰੇ ਤੌਰ 'ਤੇ ਉਹਦਾ ਜਵਾਬ ਦਿੱਤਾ ਆ ਮਸੀਹੀ ਲੋਕਾਂ ਨੇ। 20ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਤਕਨੀਕੀ ਅਤੇ ਆਰਥਿਕ ਤਰੱਕੀ ਦੀਆਂ ਵੱਡੀਆਂ ਜਿਹੜੀਆਂ ਪਲਾਂਘਾਂ ਪੁੱਟਣ ਕਾਰਨ ਇੱਕ ਨਿਰੰਤਰ ਸਕਾਰਾਤਮਕਤਾ ਰਹੀ ਆ, ਪੋਜ਼ੀਟਿਵਿਟੀ ਰਹੀ ਆ, ਪਰ ਸਭ ਠੀਕ ਹੋ ਰਿਹਾ ਸੀ। ਪਰ ਫਿਰ ਪਹਿਲਾ ਵਿਸ਼ਵ ਯੁੱਧ ਆਇਆ ਅਤੇ ਅਜਿਹੇ ਪੈਮਾਨੇ 'ਤੇ ਜਿਹੜਾ ਆ ਕਤਲੋਗਾਰਤ ਹੋਈ ਜਾਂ ਕਤਲੇਆਮ ਹੋਇਆ ਜਿਹੜਾ ਪਹਿਲੇ ਕਦੀ ਨਹੀਂ ਸੀ ਦੇਖਿਆ ਗਿਆ, ਅਤੇ ਸਮਾਜ ਦਾ ਬਹੁਤ ਜ਼ਿਆਦਾ ਹਿੱਸਾ ਜਿਹੜਾ ਸੀ ਉਹਦੇ ਨਾਲ ਇਹ ਨਿਰਾਸ਼ਾਵਾਦ ਵੀ ਜਿਹੜਾ ਦੇਖਣ ਨੂੰ ਮਿਲਿਆ। ਅਤੇ ਜਿੱਥੇ ਪੋਜ਼ੀਟਿਵਿਟੀ ਸੀ ਉੱਥੇ ਜਿਹੜੀ ਨੈਗੇਟਿਵਿਟੀ ਵੀ ਆਈ। 1970 ਅਤੇ 80 ਦੇ ਦਹਾਕੇ ਵਿੱਚ ਜਦੋਂ ਉਹਨਾਂ ਇੱਕ ਬੱਚੇ ਜਿਹੜੇ ਵੱਧ ਰਹੇ ਸੀ ਉਹਨਾਂ ਨੇ ਪਰਮਾਣੂ ਯੁੱਧ ਦਾ ਤਮਾਸ਼ਾ ਵੀ ਦੇਖਿਆ, ਅਤੇ ਉਸ ਵੇਲੇ ਉਸ ਚੀਜ਼ ਨੇ ਲੋਕਾਂ ਦਾ ਉਤਸ਼ਾਹ ਵੀ ਵਧਾ ਦਿੱਤਾ। ਅਤੇ ਜਿਹੜੇ ਸਾਡੇ ਟੀ ਵੀ 'ਤੇ ਉਸ ਵੇਲੇ ਜਿਹੜੇ ਇਤਿਹਾਸ ਇਸ਼ਤਿਹਾਰ ਅਸੀਂ ਦਿੰਦੇ ਸੀ ਕਿ ਪਰਮਾਣੂ ਯੁੱਧ ਜਿਹੜਾ ਆ ਉਹਦੀ ਸਥਿਤੀ ਦੇ ਵਿੱਚ ਅਸੀਂ ਕੀ ਕਰਨਾ ਆ, ਅਤੇ ਬਰਲਿਨ ਦੀ ਕੰਧ ਢਹਿਣ ਅਤੇ ਸੋਵੀਅਤ ਯੂਨੀਅਨ ਦੇ ਪਤਨ ਦੇ ਨਾਲ ਨਾਲ ਵੱਧਦੀ ਆਰਥਿਕ ਖੁਸ਼ਹਾਲੀ ਨਾਲ ਚੀਜ਼ਾਂ ਸਿਰਫ ਬਿਹਤਰ ਹੋ ਸਕਦੀਆਂ ਹਨ ਕਿ ਉਸ ਪੀੜ੍ਹੀ ਨੂੰ ਜਿਹੜਾ ਆ ਜਨਮ ਦਿੱਤਾ। ਇਤਿਹਾਸ ਜਿਸ ਦਿਸ਼ਾ ਵੱਲ ਜਾ ਰਿਹਾ ਉਸ ਬਾਰੇ ਸਾਡੀ ਆਸ਼ਾਵਾਦ ਦੀ ਡਿਗਰੀ ਜਿਸ ਤਰੀਕੇ ਨਾਲ ਸਮਾਜ ਅੱਗੇ ਵੱਧ ਰਿਹਾ ਉਸ ਅਸਲ ਵਿੱਚ ਉਸ ਯੁੱਗ ਦੁਆਰਾ ਆਕਾਰ ਦਿੱਤਾ ਜਾਂਦਾ ਆ ਜਿਸ ਵਿੱਚ ਅਸੀਂ ਰਹਿੰਦੇ ਹਾਂ, ਪਰ ਇਹ ਇੱਕ ਗਲਤੀ ਹੈ। ਇਤਿਹਾਸ ਦੀ ਮਾਰਚ ਜਾਂ ਚਾਲ ਬਾਰੇ ਸਾਡੇ ਨਜ਼ਰੀਏ ਨੂੰ ਸੱਚਮੁੱਚ ਰੱਬ ਦੇ ਵਚਨ ਦੁਆਰਾ ਜਾਣੂ ਕਰਵਾਉਣ ਦੀ ਜ਼ਰੂਰਤ ਆ, ਕਿਉਂਕਿ ਸਾਡਾ ਰੱਬ ਜਿਹੜਾ ਇਤਿਹਾਸ ਦਾ ਮਾਲਕ ਆ ਉਹ ਇਤਿਹਾਸ ਨੂੰ ਉਦੇਸ਼ਪੂਰਨ ਤਰੀਕੇ ਨਾਲ ਆਪਣੇ ਚੰਗੇ ਅਤੇ ਖੁਸ਼ਹਾਲ ਅੰਤ ਵੱਲ ਅੱਗੇ ਵਧਾ ਰਿਹਾ ਆ। ਹਵਾਲੇ ਵਿੱਚ ਅਸੀਂ ਅੱਜ ਦੇਖ ਰਹੇ ਹਾਂ ਅਸੀਂ ਪਰਮਾਤਮਾ ਦੇ ਕ੍ਰੋਧ ਦੇ ਸੱਤ ਕਟੋਰੇ ਦਾ ਸਾਹਮਣਾ ਕਰਦੇ ਹਾਂ ਅਤੇ ਸਾਨੂੰ ਮਨੁੱਖੀ ਇਤਿਹਾਸ ਦਾ ਇੱਕ ਵਿਨਾਸ਼ਕਾਰੀ ਅੰਤ ਪਤਾ ਲੱਗਦਾ ਹੈ, ਘੱਟੋ ਘੱਟ ਬਹੁਤਿਆਂ ਦੇ ਲਈ ਇੱਕ ਘਾਤਕ ਅੰਤ। ਅਧਿਆਇ 15 ਬਾਪ ਦੀ 5 ਆਏ ਤਾਂ ਸਾਡਾ ਹਵਾਲਾ ਪ੍ਰਕਾਸ਼ ਦੀ ਪੋਥੀ ਵਿੱਚ ਅਗਲੇ ਵੱਡੇ ਭਾਗ ਦੀ ਸ਼ੁਰੂਆਤ ਨੂੰ ਦਰਸਾਉਂਦਾ ਆ। ਜੇ ਅਸੀਂ ਇਸ ਕਿਤਾਬ ਵਿੱਚ ਆਪਣੇ ਸਮੇਂ ਬਾਰੇ ਸੋਚੀਏ ਤਾਂ ਸਾਡੇ ਕੋਲ ਅਸੀਂ ਕੀ ਅੱਜ ਦੇਖ ਚੁੱਕੇ ਹਾਂ ਉਹ ਹੈ ਅਧਿਆਇ 1 ਵਿੱਚ ਮਸੀਹ ਯੇਸੂ ਦਾ ਸ਼ਾਨਦਾਰ ਦਰਸ਼ਨ ਅਤੇ ਏਸ਼ੀਆ ਮਾਈਨਰ ਵਿੱਚ ਸੱਤ ਚਰਚਾਂ ਨੂੰ ਸੱਤ ਚਿੱਠੀਆਂ ਦੇ ਬਾਅਦ ਅਸੀਂ ਦੇਖਿਆ। ਅਧਿਆਇ 4 ਅਤੇ 5 ਵਿੱਚ ਮਹਾਨ ਸਿੰਘਾਸਨ ਦੇ ਕਮਰੇ ਦਾ ਦ੍ਰਿਸ਼ ਅਤੇ ਲੀਲਾ ਖੜ੍ਹਾ ਹੈ ਜਿਵੇਂ ਕਿ ਮਾਰਿਆ ਗਿਆ ਸੀ। ਇਸ ਤੋਂ ਬਾਅਦ ਸੱਤ ਮੋਹਰਾਂ ਦੇ ਪ੍ਰਗਤੀਸ਼ੀਲ ਉਦਘਾਟਨ ਅਤੇ ਚੇਤਾਵਨੀ ਅਤੇ ਨਿਰਣੇ ਦੇ ਸ਼ਬਦ ਜੋ ਉਹ ਲੈ ਕੇ ਆਏ ਸਨ ਸਾਡੇ ਕੋਲ ਪਰਮੇਸ਼ੁਰ ਦੇ ਲੋਕਾਂ ਦੇ ਸੀਲਬੰਦ ਸੁਰੱਖਿਅਤ ਅਤੇ ਗਾਉਣ ਵਾਲੇ ਦਰਸ਼ਨ ਵੀ ਸਨ। ਇਸ ਤੋਂ ਬਾਅਦ ਅਸੀਂ ਸੱਤ ਤੁਰੀਆਂ ਜਿਹੜੀਆਂ ਵਜਾਈਆਂ ਗਈਆਂ ਅਤੇ ਬਗਾਵਤ ਵਿੱਚ ਸੰਸਾਰ ਨੂੰ ਪਰਮੇਸ਼ੁਰ ਦੀਆਂ ਚੇਤਾਵਨੀਆਂ ਦੀ ਤੀਬਰ ਘੋਸ਼ਣਾ ਕੀਤੀ ਗਈ ਅਤੇ ਤੂਰੀ 6 ਅਤੇ 7 ਦੇ ਵਿਚਕਾਰ ਇੱਕ ਦਰਸ਼ਨ ਦਰਸਾਉਂਦਾ ਹੈ ਕਿ ਪ੍ਰਭੂ ਯਿਸੂ ਮਸੀਹ ਦੇ ਪਹਿਲੇ ਅਤੇ ਦੂਜੇ ਆਉਣ ਦੇ ਵਿਚਕਾਰ ਚਰਚ ਦਾ ਮਿਸ਼ਨ ਕੀ ਹੈ। ਪਿਛਲੇ ਕੁਝ ਹਫ਼ਤਿਆਂ ਵਿੱਚ ਅਸੀਂ ਘਟਨਾਵਾਂ ਦੇ ਪਿੱਛੇ ਅਧਿਆਤਮਿਕ ਅਸਲੀਅਤਾਂ ਦੇ ਕਈ ਦਰਸ਼ਨ ਕੀਤੇ ਹਨ ਅਤੇ ਜੇ ਤੁਸੀਂ ਧਿਆਨ ਨਾਲ ਵੇਖਦੇ ਹੋ ਤਾਂ ਕੁਝ ਨੇ ਸੁਝਾਅ ਦਿੱਤਾ ਹੈ ਕਿ ਉਸ ਅਸਲੀਅਤ ਦੇ 7 ਦਰਸ਼ਨ ਹਨ ਅਤੇ ਇਸ ਦਾ ਬਹੁਤ ਸਾਰਾ ਇੱਕ ਵਿਦਰੋਹੀ ਸੰਸਾਰ 'ਤੇ ਨਿਆਂ ਜਾਂ ਨਿਰਣਾ ਸੀ। ਜਦੋਂ ਅਸੀਂ ਅਧਿਆਏ 15 ਬਾਪ 5 ਵਿੱਚ ਆਖਰੀ 7 ਆਖਰੀ ਬਿਪਤਾਵਾਂ ਨੂੰ ਚੁੱਕਦੇ ਹਾਂ ਤਾਂ ਅਸੀਂ ਪਰਮੇਸ਼ੁਰ ਦੇ ਕ੍ਰੋਧ ਨੂੰ ਦੇਖਦੇ ਹਾਂ ਜੇਕਰ ਇਹ ਖਤਮ ਹੋ ਜਾਂਦੀ ਹੈ, ਜਿਵੇਂ ਕਿ ਇਹ 7 ਕਟੋਰੇ ਡੋਲ੍ਹ ਦਿੱਤੇ ਜਾਂਦੇ ਹਨ। ਪਿਛਲੇ ਹਫ਼ਤਿਆਂ ਦੇ ਸੰਦੇਸ਼ ਦੇ ਅੰਤ ਵਿੱਚ ਅਸੀਂ ਆਇਤ 1-5 ਵੱਲ ਦੇਖਿਆ ਅਤੇ ਪਰਮੇਸ਼ੁਰ ਦੇ ਸਮੂਹ ਲੋਕਾਂ ਨੂੰ ਦੇਖਿਆ ਜਿਨ੍ਹਾਂ ਨੇ ਦਰਿੰਦੇ ਅਤੇ ਇਸ ਦੀ ਮੂਰਤ ਨੂੰ ਜਿੱਤ ਲਿਆ ਸੀ ਅਤੇ ਸ਼ੀਸ਼ੇ ਦੇ ਸਮੁੰਦਰ ਦੇ ਕੋਲ ਖੜ੍ਹੇ ਹੋ ਕੇ ਅਤੇ ਕੌਮਾਂ ਉੱਤੇ ਉਸ ਦੇ ਧਰਮੀ ਨਿਆਂ ਦੇ ਕੰਮਾਂ ਲਈ ਪਰਮੇਸ਼ੁਰ ਦੀ ਉਸਤਤ ਜਿਹੜੇ ਲੋਕ ਕਰ ਰਹੇ ਸਨ। ਜਿਵੇਂ ਕਿ ਮੂਸਾ ਅਤੇ ਲੋਕਾਂ ਨੇ ਕੂਚ ਦੀ ਕਿਤਾਬ ਵਿੱਚ 15 ਬਾਬ ਵਿੱਚ ਸਮੁੰਦਰ ਦੇ ਕੰਢੇ ਉੱਤੇ ਮਿਸਰੀ ਫੌਜਾਂ ਦੇ ਪਰਮੇਸ਼ੁਰ ਦੇ ਕ੍ਰੋਧ ਦੇ ਵਹਿਣ ਤੋਂ ਬਾਅਦ ਗਾਇਆ ਸੀ ਕਿ ਜਦੋਂ ਜਿਹੜੀਆਂ ਫੌਜਾਂ ਸੀ ਪਾਣੀ ਵਿੱਚ ਵਹਿ ਗਈਆਂ ਸੀ, ਉਸ ਵੇਲੇ ਜਿਹੜੇ ਆ ਮੂਸਾ ਅਤੇ ਲੋਕਾਂ ਨੇ ਇਹ ਗੀਤ ਗਾਏ ਸੀ। ਇਸ ਲਈ ਪਰਮੇਸ਼ੁਰ ਦੇ ਛੁਡਾਏ ਗਏ ਲੋਕਾਂ ਨੂੰ ਸ਼ੀਸ਼ੇ ਵਾਲੇ ਸਮੁੰਦਰ ਦੇ ਖੰਡੇ ਖੜ੍ਹੇ ਹੋਏ ਅਤੇ ਉਸਦੇ ਸਹੀ ਨਿਰਣੇ ਲਈ ਉਸਦੀ ਉਸਤ ਕਰਦੇ ਹੋਏ ਚਿੱਤਰਿਆ ਗਿਆ ਹੈ। ਜਿਵੇਂ ਕਿ ਅਸੀਂ ਆਇਤ 5 ਵਿੱਚ ਜਾਂਦੇ ਹਾਂ, ਕੂਚ ਦਾ ਵਿਸ਼ਾ ਜਾਰੀ ਰਹਿੰਦਾ ਹੈ ਅਤੇ ਯੂਹੰਨਾ ਦਿਖਦਾ ਹੈ ਅਤੇ ਆਇਤ 5 ਅਤੇ ਸਵਰਗ ਵਿੱਚ ਗਵਾਹੀ ਦੇ ਤੰਬੂ ਦਾ ਪਵਿੱਤਰ ਸਥਾਨ ਖੋਲ੍ਹਿਆ ਗਿਆ। ਗਵਾਹੀ ਦਾ ਤੰਬੂ ਡੇਰਾ ਸੀ, ਉਹ ਤੰਬੂ ਜਿੱਥੇ ਇੱਕ ਮੰਦਰ ਦੇ ਨਿਰਮਾਣ ਤੋਂ ਪਹਿਲਾਂ ਪਰਮੇਸ਼ੁਰ ਦੀ ਮਹਿਮਾ ਦਿਖਾਈ ਦਿੰਦੀ ਸੀ, ਉਹ ਜਗ੍ਹਾ ਜਿੱਥੇ ਪਰਮੇਸ਼ੁਰ ਉਹਨਾਂ ਵਿੱਚ ਰਹਿੰਦਾ ਸੀ। ਇਹ ਇੱਕ ਯਾਦ ਦਿਵਾਉਂਦਾ ਹੈ ਕਿ ਸੱਚਾ ਮੰਦਰ ਉਹ ਹੈ ਜਿੱਥੇ ਪਰਮੇਸ਼ੁਰ ਹੈ ਅਤੇ ਸਵਰਗ ਵਿੱਚ ਗਵਾਹੀ ਦੇ ਤੰਬੂ ਦਾ ਪਵਿੱਤਰ ਸਥਾਨ ਖੋਲ੍ਹਿਆ ਗਿਆ ਸੀ ਅਤੇ ਉਸ ਵਿੱਚੋਂ 7 ਦੂਤ 7 ਬਿਪਤਾਵਾਂ ਨਾਲ ਆਏ ਸਨ। ਇਹ ਥੋੜ੍ਹੇ ਜਿਹੇ ਯਾਜਕਾਂ ਵਰਗੇ ਸਨ, ਸ਼ੁੱਧ ਚਮਕਦਾਰ ਲਲਨ ਦੇ ਕੱਪੜੇ ਪਹਿਨੇ ਹੋਏ ਹਨ ਅਤੇ ਉਹਨਾਂ ਦੀਆਂ ਛਾਤੀਆਂ 'ਤੇ ਸੋਨੇ ਦੀਆਂ ਸ਼ੀਸ਼ੀਆਂ ਹਨ। ਜੀਵਿਤ ਪ੍ਰਾਣੀਆਂ ਵਿੱਚੋਂ ਇੱਕ ਉਹਨਾਂ ਨੂੰ ਸੋਨੇ ਦੇ 7 ਕਟੋਰੇ ਦਿੰਦਾ ਹੈ ਅਤੇ ਇਹ ਸੋਨੇ ਦੇ ਕਟੋਰੇ ਰੱਬ ਦੇ ਕ੍ਰੋਧ ਨਾਲ ਭਰੇ ਹੋਏ ਹਨ। ਇਹ ਦਿਲਚਸਪ ਆ ਕਿ ਅਸੀਂ ਪਹਿਲਾਂ ਸੋਨੇ ਦੇ ਕਟੋਰੇ ਵੇਖ ਚੁੱਕੇ ਹਾਂ, ਕੁਝ ਅਧਿਆਏ ਪਹਿਲਾਂ ਉਹ ਸੰਤਾਂ ਦੀਆਂ ਅਰਦਾਸਾਂ ਨਾਲ ਭਰੇ ਹੋਏ ਸਨ ਪਰ ਹੁਣ ਪਰਮਾਤਮਾ ਦੇ ਕ੍ਰੋਧ ਨਾਲ ਭਰੇ ਹੋਏ ਹਨ। ਇਸ ਨੇ ਟਿੱਪਣੀਕਾਰਾਂ ਨੂੰ ਇਸ ਗੱਲ 'ਤੇ ਅੰਦਾਜ਼ਾ ਲਗਾਇਆ ਕਿ ਕੀ ਸੰਤਾਂ ਦੀਆਂ ਪ੍ਰਾਰਥਨਾਵਾਂ ਵਿਚਕਾਰ ਕੋਈ ਸੰਬੰਧ ਹੈ। ਆਖਿਰਕਾਰ ਉਹਨਾਂ ਨੂੰ ਇਹ ਕਹਿੰਦੇ ਸੁਣਿਆ ਗਿਆ ਹੈ, ਹੇ ਪ੍ਰਭੂ, ਤੁਸੀਂ ਕਦੋਂ ਤੱਕ ਸਾਡੇ ਲਹੂ ਦਾ ਨਿਰਣਾ ਕਰੋਗੇ ਅਤੇ ਬਦਲਾ ਲਓਗੇ ਅਤੇ ਰੱਬ ਦਾ ਕ੍ਰੋਧ ਕਰੋਗੇ? ਦੁਬਾਰਾ ਯਾਦ ਰੱਖੋ, ਇਹ ਸਭ ਕਾਲਕ੍ਰਮਿਕ ਨਹੀਂ ਹੈ। ਅਸੀਂ ਅਧਿਆਏ 14-15 ਵਿੱਚ ਅੰਤਮ ਅਤੇ ਸਦੀਵੀ ਸਜ਼ਾ ਦੇਖੀ ਹੈ। ਹੁਣ ਅਸੀਂ ਪਿੱਛੇ ਨੂੰ ਘੁੰਮ ਰਹੇ ਹਾਂ ਅਤੇ ਪਰਮੇਸ਼ੁਰ ਦੇ ਕ੍ਰੋਧ ਦੇ 7 ਕਟੋਰੇ ਨੂੰ ਦੇਖ ਰਹੇ ਹਾਂ। ਇਸ ਲਈ ਜਦੋਂ ਕਿ 7 ਨਿਰਣੇ ਦੀ ਇਸ ਲੜੀ ਵਿਚਕਾਰ ਸਮਾਨਤਾਵਾਂ ਹਨ, ਮੈਂ ਚਾਹੁੰਦਾ ਕਿ ਅੱਜ ਅਸੀਂ ਸਮਾਨਤਾਵਾਂ ਦੀ ਬਜਾਏ ਇਹਨਾਂ ਦੇ ਵਿੱਚ ਜਿਹੜੇ ਅੰਤਰ ਆ ਉਹਨਾਂ ਦੇ ਉੱਤੇ ਆਪਣਾ ਧਿਆਨ ਕੇਂਦਰਿਤ ਕਰੀਏ। ਇਸ ਲਈ ਪਹਿਲਾਂ ਧਿਆਨ ਦਿਓ, ਜਿਵੇਂ ਕਿ ਅਸੀਂ ਮਨੁੱਖੀ ਇਤਿਹਾਸ ਦੇ ਵਿਨਾਸ਼ਕਾਰੀ ਅੰਤ ਵੱਲ ਵੱਧ ਰਹੇ ਹਾਂ, ਅੰਸ਼ਕ ਨਿਰਣਾ ਸਰਵ ਵਿਆਪਕ ਨਿਰਣੇ ਨੂੰ ਰਾਹ ਦਿੰਦਾ ਹੈ। ਸੋ ਪਹਿਲਾ ਪੁਆਇੰਟ ਦੇਖਦੇ ਹਾਂ ਕਿ ਜਿਹੜਾ ਪਰਮੇਸ਼ੁਰ ਨੇ ਹਾਲੇ ਪੂਰਾ ਨਿਆਂ ਨਹੀਂ ਸੀ ਕੀਤਾ, ਉਹ ਹੁਣ ਪੂਰੇ ਨਿਆਂ ਨੂੰ ਜਿਹੜਾ ਰਾਹ ਦਿੰਦਾ ਆ, ਅੰਸ਼ਕ ਨਿਰਣਾ ਸਰਵ ਵਿਆਪਕ ਨਿਰਣੇ ਨੂੰ ਰਾਹ ਦੇਵੇਗਾ। ਅਧਿਆਏ 8-7 ਤੁਰੀਆਂ ਦੇ ਧਮਾਕੇ ਵੱਲ ਵਾਪਸ ਮੁੜੋ। ਆਇਤ 7 ਅਤੇ ਪਹਿਲੀ ਤੁਰੀ 'ਤੇ ਇੱਕ ਨਜ਼ਰ ਮਾਰੋ, ਧਰਤੀ ਦਾ ਕਿੰਨਾ ਹਿੱਸਾ ਸੜ ਗਿਆ? ਇਹ ਧਰਤੀ ਦਾ ਤੀਜਾ ਹਿੱਸਾ ਸੀ, ਹੈ ਨਾ, ਇਹ ਨਿਰਣਾ ਅੰਸ਼ਕ ਸੀ ਤੀਜਾ। ਹੁਣ ਆਇਤ 9 ਅਤੇ ਦੂਜੀ ਤੂਰੀ 'ਤੇ ਇੱਕ ਨਜ਼ਰ ਮਾਰੋ, ਸਮੁੰਦਰ ਵਿੱਚ ਕਿੰਨੇ ਜੀਵਿਤ ਪ੍ਰਾਣੀਆਂ ਦੀ ਮੌਤ ਹੋਈ, ਕਿੰਨੇ ਜਹਾਜ਼ ਤਬਾਹ ਹੋਏ? ਦੁਬਾਰਾ 1/3, ਸੋ ਕੀ ਆ, ਇਹ ਵੀ ਅੰਸ਼ਕ ਨਿਰਣਾ। ਹੁਣ ਫਿਰ ਆਇਤ 10 'ਤੇ ਆ ਜਾਈਏ, ਕੋੜੇ ਪਾਣੀਆਂ ਤੋਂ ਕਿੰਨੇ ਜਣੇ ਮਰੇ? ਦੁਬਾਰਾ 1/3 ਲੋਕ ਮਰੇ, ਸੋ ਇਹ ਵੀ ਇੱਕ ਅੰਸ਼ਕ ਨਿਰਣਾ। 12 ਆਇਤ, ਕਿੰਨੇ ਤਾਰੇ ਡਿੱਗੇ ਅਤੇ ਕਿੰਨਾ ਚਾਨਣ ਹਨੇਰਾ ਹੋ ਗਿਆ? 1/3 ਅੰਸ਼ਕ ਨਿਰਣਾ। 16 ਹੈ ਤੇ ਜਦੋਂ 6 ਦੂਤਾਂ ਨੇ ਆਪਣੇ ਤੁਰ ਬਜਾਈ ਮਨੁੱਖ ਦਾਤੀ ਦਾ ਇੱਕ ਤਿਹਾਈ ਮਾਰਿਆ ਗਿਆ ਅੰਸ਼ਕ ਨਿਰਨ ਕੀ ਤੁਹਾਨੂੰ ਇਹ ਵਿਚਾਰ ਮਿਲਦਾ ਹੈ ਕਿ ਜਦੋਂ ਅਸੀਂ 7 ਤੁਰੀਆਂ ਦੁਆਰਾ ਪੜ੍ਹ ਰਹੇ ਹੁੰਦੇ ਹਾਂ ਤਾਂ ਸਾਡੇ ਕੋਲ ਧਰਤੀ ਉੱਤੇ ਅੰਸ਼ਕ ਨਿਰਣਾ ਹੁੰਦਾ ਹੈ ਪਰ ਸਾਡੇ ਕੋਲ ਅਧਿਆਇ 16 ਅਤੇ 7 ਕਟੋਰੇ ਨਾਲ ਕੀ ਹੈ ਕਿ ਇਸ ਬਾਰੇ ਕੋਈ ਅੰਸ਼ਕ ਹੈ ਮੈਨੂੰ ਨਹੀਂ ਲੱਗਦਾ ਕਿ ਇੱਥੇ ਕੁਛ ਅੰਸ਼ਕ ਆ ਨਿਰਣੇ ਦੀ ਤੀਬਰਤਾ ਅਤੇ ਨਿਰਣੇ ਦੀ ਤਤਕਾਲਤਾ ਵਿੱਚ ਜੋ ਅਸੀਂ 7 ਕਟੋਰਿਆਂ ਵਿੱਚ ਲੱਭਦੇ ਹਾਂ ਸਾਨੂੰ ਅੰਸ਼ਕ ਨਿਰਣੇ ਤੋਂ ਸਰਵ ਵਿਆਪਕ ਨਿਰਣੇ ਵਿੱਚ ਇੱਕ ਤਬਦੀਲੀ ਮਿਲਦੀ ਹੈ ਜਿਵੇਂ ਕਿ ਅਸੀਂ ਮਨੁੱਖੀ ਇਤਿਹਾਸ ਦੇ ਵਿਨਾਸ਼ਕਾਰੀ ਅੰਤ ਵੱਲ ਵੱਧਦੇ ਹਾਂ ਸਾਡੇ ਕੋਲ ਵਿਸ਼ਵ ਵਿਆਪੀ ਨਿਰਣੇ ਦੇ ਵੱਲ ਇੱਕ ਕਦਮ ਹੈ। ਆਇਤ 2 ਹਾਨੀਕਾਰਕ ਅਤੇ ਦਰਦਨਾਕ ਜ਼ਖਮ ਉਹਨਾਂ ਲੋਕਾਂ ਉੱਤੇ ਆਏ ਜਿਨ੍ਹਾਂ ਨੇ ਦਰਿੰਦੇ ਦਾ ਨਿਸ਼ਾਨ ਲਿਆ ਅਤੇ ਉਸਦੀ ਮੂਰਤੀ ਦੀ ਪੂਜਾ ਕੀਤੀ। ਉਹ ਕੌਣ ਹੈ? ਕੀ ਇਹ ਖਾਸ ਤੌਰ 'ਤੇ ਦੁਸ਼ਟ ਲੋਕਾਂ ਦਾ ਕੋਈ ਕੁਲੀਨ ਸਮੂਹ ਹੈ? ਨਹੀਂ, ਇਹ ਹਰ ਕੋਈ ਹੈ ਜੋ ਪ੍ਰਭੂ ਯਿਸੂ ਮਸੀਹ ਦੇ ਵਿਰੁੱਧ ਬਗਾਵਤ ਕਰਦਾ ਆ। ਇਹ ਉਹ ਹਨ ਜਿਨ੍ਹਾਂ ਉੱਤੇ ਆਤਮਾ ਦੁਆਰਾ ਮੋਹਰ ਨਹੀਂ ਲਗਾਈ ਗਈ। ਇਹ ਉਹ ਹਨ ਜਿਨ੍ਹਾਂ ਨੇ ਸੰਸਾਰ ਪ੍ਰਣਾਲੀ ਅਤੇ ਸਿਸਟਮ ਦਾ ਸਮਰਥਨ ਕਰਨ ਵਾਲੇ ਝੂਠੇ ਧਰਮਾਂ ਅਤੇ ਵਿਚਾਰਧਾਰਾਵਾਂ ਲਈ ਗੋਡੇ ਟੇਕ ਲਏ ਹਨ। ਇਹ ਪ੍ਰਭੂ ਯਿਸੂ ਮਸੀਹ ਤੋਂ ਬਾਹਰ ਹਰ ਕੋਈ ਹੈ। ਇਹ ਹੁਣ ਅੰਸ਼ਕ ਨਿਰਣਾ ਨਹੀਂ ਹੈ, ਇਹ ਵਿਸ਼ਵ ਵਿਆਪਕ ਨਿਰਣਾ ਹੈ। ਆਇਤ 3 ਦੇ ਨਾਲ ਵੀ ਇਹੀ ਹੈ। ਸਮੁੰਦਰ ਵਿੱਚ ਸਿਰਫ ਇੱਕ ਤਿਹਾਈ ਜੀਵ ਮਰ ਰਹੇ ਹਨ ਪਰ ਸਭ ਕੁਝ ਨਹੀਂ ਅਤੇ ਨਾ ਸਮੁੰਦਰ ਖੂਨ ਨਾਲ ਵਿੱਚ ਬਦਲ ਗਿਆ ਪਰ ਇਸ ਵਾਰ ਨਦੀਆਂ ਅਤੇ ਝਰਨੇ ਵੀ ਜਿਹੜੇ ਆ ਉਹ ਖੂਨ ਵਿੱਚ ਬਦਲ ਗਏ ਅਤੇ ਇਹ ਕੇਵਲ ਨਿਰਣਾ ਹੈ ਜੋ ਅਸੀਂ ਇੱਥੇ ਵੇਖ ਰਹੇ ਹਾਂ। ਆਇਤ 5-7 ਆਇਤਾਂ 'ਤੇ ਇੱਕ ਨਜ਼ਰ ਮਾਰੋ। ਅਤੇ ਮੈਂ ਪਾਣੀਆਂ ਦੇ ਇੰਚਾਰਜ ਦੂਤ ਨੂੰ ਇਹ ਕਹਿੰਦੇ ਸੁਣਿਆ, ਸਿਰਫ ਤੂੰ ਹੀ ਹੈ ਹੇ ਪਵਿੱਤਰ ਪੁਰਖ ਜੋ ਹੈ ਅਤੇ ਕੌਣ ਸੀ, ਕਿਉਂਕਿ ਤੁਸੀਂ ਇਹ ਨਿਰਣੇ ਲੈ ਕੇ ਆਏ ਹੋ, ਕਿਉਂਕਿ ਉਹਨਾਂ ਨੇ ਸੰਤਾਂ ਅਤੇ ਨਬੀਆਂ ਦਾ ਲਹੂ ਵਹਾਇਆ ਅਤੇ ਤੁਸੀਂ ਉਹਨਾਂ ਨੂੰ ਪੀਣ ਲਈ ਲਹੂ ਦਿੱਤਾ। ਇਹ ਉਹ ਹੈ ਜਿਸਦੇ ਉਹ ਹੱਕਦਾਰ ਹਨ। ਅਤੇ ਮੈਂ ਜਗਵੇਦੀ ਨੂੰ ਇਹ ਕਹਿੰਦੇ ਸੁਣਿਆ, ਹਾਂ ਪ੍ਰਭੂ ਪਰਮੇਸ਼ੁਰ ਸਰਵ ਸ਼ਕਤੀਮਾਨ, ਤੁਹਾਡੇ ਫੈਸਲੇ ਸੱਚੇ ਅਤੇ ਸਹੀ ਹਨ। ਇਹ ਦਿਲਚਸਪ ਟਿੱਪਣੀਆਂ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮੌਸਮੀ ਫੈਸਲੇ ਕਿੱਥੋਂ ਆ ਰਹੇ ਹਨ। ਪਾਣੀ ਦਾ ਦੂਤ ਪਵਿੱਤਰ ਪੁਰਖ ਨੂੰ ਕਹਿੰਦਾ ਹੈ, ਸਿਰਫ ਤੂੰ ਹੀ ਹੈ ਕਿਉਂਕਿ ਤੂੰ ਇਹ ਨਿਆਂ ਲਿਆਇਆ ਹੈ। ਇਹ ਪਰਮੇਸ਼ੁਰ ਹੈ ਜੋ ਨਿਰਣੇ ਲਿਆਉਂਦਾ ਹੈ ਅਤੇ ਦੇਖੋ ਕਿ ਸਜ਼ਾ ਕਿਵੇਂ ਜੁਰਮ ਨੂੰ ਫਿੱਟ ਕਰਦੀ ਹੈ। ਉਹਨਾਂ ਨੇ ਸੰਤਾਂ ਦਾ ਲਹੂ ਵਹਾਇਆ, ਦੂਤ ਕਹਿੰਦਾ ਹੈ ਕਿ ਅਤੇ ਤੁਸੀਂ ਉਹਨਾਂ ਨੂੰ ਪੀਣ ਲਈ ਲਹੂ ਦਿੱਤਾ। ਇਹ ਉਹ ਹੈ ਜਿਸਦੇ ਉਹ ਹੱਕਦਾਰ ਹਨ। ਸਜ਼ਾ ਜਿਹੜੀ ਹੈ ਜੁਰਮ 'ਤੇ ਫਿੱਟ ਬੈਠਦੀ ਹੈ, ਇਹ ਇਨਸਾਫ ਹੈ। ਅਤੇ ਜਗਵੇਦੀ ਇਹ ਕਹਿੰਦੇ ਜੁੜਦੀ ਹੈ, ਹਾਂ ਪ੍ਰਭੂ ਤੁਹਾਡੇ ਨਿਰਣੇ ਸੱਚੇ ਅਤੇ ਸਹੀ ਹਨ। ਇਹ ਸਿਰਫ ਇਹ ਹੈ ਕਿ ਅੰਸ਼ਕ ਨਿਰਣਾ ਸਰਵ ਵਿਆਪਕ ਨਿਰਣੇ ਨੂੰ ਰਾਹ ਦਿੰਦਾ ਹੈ। ਆਇਤ 5-7 ਵਿੱਚ ਟਿੱਪਣੀਆਂ ਅਧਿਆਇ 15 ਵਿੱਚ ਅੰਤਮ ਨਿਰਣੇ ਦੇ ਬਾਅਦ ਪਰਮੇਸ਼ੁਰ ਦੇ ਲੋਕਾਂ ਦੁਆਰਾ ਗਾਏ ਗਏ ਗੀਤ ਨਾਲ ਕਾਫ਼ੀ ਮਿਲਦੀਆਂ ਜੁਲਦੀਆਂ ਹਨ। ਅਤੇ ਧਿਆਨ ਦਿਓ ਕਿ ਆਇਤ 5-7 ਵਿੱਚ ਇਹ ਟਿੱਪਣੀਆਂ ਕੌਣ ਕਰਦਾ ਆ? ਪਾਣੀ ਦਾ ਦੂਤ ਅਤੇ ਵੇਦੀ। ਅਸੀਂ ਇਸ ਨੂੰ ਬਣਾਉਣ ਲਈ ਕੀ ਹਾਂ? ਖੈਰ, ਟਿੱਪਣੀਕਾਰ ਸੁਝਾਅ ਦਿੰਦੇ ਹਨ ਕਿ ਪਾਣੀ ਦਾ ਦੂਤ ਸ੍ਰਿਸ਼ਟੀ ਵੱਲ ਸੰਕੇਤ ਕਰਦਾ ਹੈ। ਸਾਰੀ ਜਿਹੜੀ ਸ੍ਰਿਸ਼ਟੀ ਆ ਉਹ ਪਾਣੀ ਦਾ ਦੂਤ ਆ ਅਤੇ ਲਗਭਗ ਜਿਵੇਂ ਕਿ ਸ੍ਰਿਸ਼ਟੀ ਕਹਿੰਦੀ ਹੈ, ਸ੍ਰਿਸ਼ਟੀ ਜੋ ਨਿਰਣਾਵਾਂ ਦੁਆਰਾ ਝੁਲਸ ਗਈ ਹੈ, ਬਸ ਤੁਸੀਂ ਹੇ ਪਵਿੱਤਰ ਤੁਸੀਂ ਇਹ ਨਿਰਣੇ ਲੈ ਕੇ ਆਏ ਹੋ। ਇਹ ਉਹ ਹੈ ਜਿਸਦੇ ਉਹ ਹੱਕਦਾਰ ਹਨ। ਅਤੇ ਜਗਵੇਦੀ ਇਹ ਅਧਿਆਏ 6:9 ਤੋਂ ਸ਼ਹੀਦਾਂ ਦੀ ਗਵਾਹੀ ਅਤੇ 8:3-5 ਵਿੱਚ ਸੰਤਾਂ ਦੀਆਂ ਪ੍ਰਾਰਥਨਾਵਾਂ ਨੂੰ ਦਰਸਾਉਂਦਾ ਹੈ। ਤੁਸੀਂ ਕਹਿ ਸਕਦੇ ਹੋ ਕਿ ਇਹ ਚਰਚ ਦੀ ਆਵਾਜ਼ ਹੈ ਅਤੇ ਇਸ ਲਈ ਸਾਡੇ ਕੋਲ ਸ੍ਰਿਸ਼ਟੀ ਅਤੇ ਚਰਚ ਇਹ ਘੋਸ਼ਣਾ ਕਰਦੀ ਹੈ ਕਿ ਪਰਮੇਸ਼ੁਰ ਦੇ ਨਿਰਣੇ ਕਿੰਨੇ ਸਹੀ ਅਤੇ ਸੱਚ ਹਨ। ਸੋ ਸ੍ਰਿਸ਼ਟੀ ਵੀ ਅਤੇ ਚਰਚ ਵੀ ਇਸ ਚੀਜ਼ ਨੂੰ ਦਰਸਾਉਂਦੀ ਹੈ ਕਿ ਜਿਵੇਂ ਕਿ ਇਤਿਹਾਸ ਦੇ ਚਾਪ ਦੇ ਨਾਲ ਅੱਗੇ ਵੱਧਦੇ ਹਾਂ, ਪਰਮੇਸ਼ੁਰ ਭੇਜਦਾ ਹੈ ਕਿਹੜੀਆਂ ਚੀਜ਼ਾਂ? ਵਾਤਾਵਰਨ ਦੀ ਤਬਾਹੀ, ਆਰਥਿਕ ਤਬਾਹੀ, ਵਾਤਾਵਰਨ ਪ੍ਰਦੂਸ਼ਣ, ਨਿੱਜੀ ਦਰਦ ਅਤੇ ਵੀ ਅਤੇ ਮੌਤ ਅਤੇ ਤਬਾਹੀ। ਇਹ ਅੰਤਕ ਅੰਸ਼ਕ ਨਿਰਣਾ ਹੈ ਇੱਕ ਵਿਦਰੋਹੀ ਸੰਸਾਰ ਨੂੰ ਤੋਬਾ ਕਰਨ ਲਈ ਚੇਤਾਵਨੀ ਦੇਣ ਦਾ ਉਦੇਸ਼। ਪਰ ਇਤਿਹਾਸ ਦੇ ਉਸ ਚਾਪ ਦੇ ਨਾਲ ਕਿਤੇ ਨਾ ਕਿਤੇ ਅੰਸ਼ਕ ਨਿਰਣਾ ਸਰਵ ਵਿਆਪਕ ਨਿਰਣੇ ਨੂੰ ਰਾਹ ਦੇਵੇਗਾ ਅਤੇ ਇਹ ਉਦੋਂ ਤੱਕ ਹੋ ਸਕਦਾ ਕਿ ਬਹੁਤ ਦੇਰ ਹੋ ਜਾਵੇ। ਜੋਇਲ ਬੀਕੇ ਜਾਂ ਬੀਕ ਟਿੱਪਣੀਕਾਰਾਂ ਵਿੱਚੋਂ ਇੱਕ ਸੁਝਾਅ ਦਿੰਦਾ ਹੈ ਕਿ ਇਹ ਵਿਅਕਤੀਗਤ ਜੀਵਨ ਵਿੱਚ ਚੰਗੀ ਤਰ੍ਹਾਂ ਖੇਡ ਰਿਹਾ ਹੈ। ਇੱਕ ਚੇਤਾਵਨੀ ਦੇ ਰੂਪ ਵਿੱਚ, ਇੱਕ ਅਵਿਸ਼ਵਾਸੀ ਜੀਵਨ ਵਿੱਚ ਆਉਣ ਵਾਲੀ ਮੁਸੀਬਤ। ਅਤੇ ਜੇਕਰ ਉਸ ਚੇਤਾਵਨੀ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਕੁਝ ਨਿਰਣਾ ਆ ਸਕਦਾ ਹੈ ਅਤੇ ਉਦੋਂ ਤੱਕ ਬਹੁਤ ਦੇਰ ਹੋ ਜਾਵੇਗੀ। ਜਿਵੇਂ ਕਿ ਅਸੀਂ ਮਨੁੱਖੀ ਇਤਿਹਾਸ ਦੇ ਵਿਨਾਸ਼ਕਾਰੀ ਅੰਤ ਵੱਲ ਵੱਧ ਰਹੇ ਹਾਂ, ਅੰਸ਼ਕ ਨਿਰਣਾ ਜਿਹੜਾ ਸਰਵਵਿਆਪੀ ਜਾਂ ਵਿਸ਼ਵਵਿਆਪੀ ਨਿਰਣੇ ਨੂੰ ਰਾਹ ਦੇਵੇਗਾ। ਹੁਣ ਦੂਜਾ ਧਿਆਨ ਦਿਓ ਕਿ ਜਦੋਂ ਅਸੀਂ ਮਨੁੱਖੀ ਇਤਿਹਾਸ ਦੇ ਵਿਨਾਸ਼ਕਾਰੀ ਅੰਤ ਵੱਲ ਵੱਧਦੇ ਹਾਂ, ਚੇਤਾਵਨੀ ਜਿਹੜੀ ਉਹ ਗੁੱਸੇ ਨੂੰ ਰਾਹ ਦੇਵੇਗੀ। ਸੋ ਪਹਿਲੀ ਕੀ ਸੀ? ਅੰਸ਼ਕ ਨਿਰਣਾ ਜਿਹੜਾ ਆ ਵਿਸ਼ਵਵਿਆਪੀ ਨਿਰਣੇ ਨੂੰ ਰਾਹ ਦਿੰਦਾ, ਅਤੇ ਦੂਸਰੀ ਚੇਤਾਵਨੀ ਜਿਹੜੀ ਆ ਉਹ ਗੁੱਸੇ ਨੂੰ ਰਾਹ ਦਿੰਦੀ ਹੈ। ਚੇਤਾਵਨੀ ਕ੍ਰੋਧ ਨੂੰ ਰਾਹ ਦਿੰਦੀ ਹੈ ਕਿਉਂਕਿ ਨਿਆਂ ਦੀ ਚੇਤਾਵਨੀ ਦੇ ਬਾਵਜੂਦ ਲੋਕ ਕਠੋਰ ਹੁੰਦੇ ਹਨ ਅਤੇ ਕੁਫਰ ਨਾਲ ਜਵਾਬ ਦਿੰਦੇ ਆ। ਪ੍ਰਭੂ ਯਿਸੂ ਮਸੀਹ ਤੋਂ ਬਾਹਰ ਦੇ ਲੋਕਾਂ ਦੇ ਹੁੰਗਾਰੇ ਵਿੱਚ ਤਬਦੀਲੀ ਆਈ ਹੈ। ਜੇ ਤੁਸੀਂ ਆਪਣਾ ਮਨ ਵਾਪਸ ਅਧਿਆਇ 11 ਅਤੇ 2 ਗਵਾਹਾਂ ਵੱਲ ਪਾਉਂਦੇ ਹੋ ਤਾਂ ਉਸ ਭਾਗ ਦੇ ਅੰਤ ਵਿੱਚ ਆਇਤ 13 ਅਸੀਂ ਪੜ੍ਹਦੇ ਹਾਂ, ਅਤੇ ਉਸ ਸਮੇਂ ਇੱਕ ਵੱਡਾ ਭੂਚਾਲ ਆਇਆ ਅਤੇ ਸ਼ਹਿਰ ਦਾ 10ਵਾਂ ਹਿੱਸਾ ਢਹਿ ਗਿਆ। ਭੂਚਾਲ ਵਿੱਚ 7,000 ਲੋਕ ਮਾਰੇ ਗਏ ਸਨ ਅਤੇ ਬਾਕੀ ਡਰ ਗਏ ਸਨ ਅਤੇ ਸਵਰਗ ਦੇ ਪਰਮੇਸ਼ੁਰ ਦੀ ਮਹਿਮਾ ਕੀਤੀ ਸੀ। ਪਰਮੇਸ਼ੁਰ ਦੇ ਨਿਰਣੇ ਦੇ ਗਵਾਹ ਹੋਣ ਵਾਲਿਆਂ ਤੋਂ ਕੁਝ ਕਿਸਮ ਦਾ ਜਵਾਬ ਸੀ, ਉਹ ਡਰ ਗਏ ਅਤੇ ਸਵਰਗ ਦੇ ਪਰਮੇਸ਼ੁਰ ਦੀ ਮਹਿਮਾ ਉਹਨਾਂ ਲੋਕਾਂ ਨੇ ਕੀਤੀ। ਸੋ ਚੇਤਾਵਨੀ ਦਾ ਕੁਝ ਜਿਹੜਾ ਕਿਸਮ ਦਾ ਜਵਾਬ ਸੀਗਾ। ਪਰ ਸਾਨੂੰ ਅਧਿਆਇ 16 ਵਿੱਚ ਕੀ ਮਿਲਦਾ ਆ? ਆਇਤ 8-9, ਚੌਥੇ ਦੂਤ ਨੇ ਆਪਣਾ ਕਟੋਰਾ ਸੂਰਜ ਉੱਤੇ ਡੋਲਿਆ ਅਤੇ ਇਸ ਨੇ ਲੋਕਾਂ ਨੂੰ ਅੱਗ ਨਾਲ ਝੁਲਸਣ ਦੀ ਇਜਾਜ਼ਤ ਦਿੱਤੀ ਗਈ। ਉਹ ਭਿਆਨਕ ਗਰਮੀ ਨਾਲ ਝੁਲਸ ਗਏ। ਇਸ ਫੈਸਲੇ ਦਾ ਜਵਾਬ ਕੀ ਸੀ? ਅਤੇ ਲੋਕਾਂ ਨੇ ਪਰਮੇਸ਼ੁਰ ਦੇ ਨਾਮ ਨੂੰ ਸ਼ਰਾਪ ਦਿੱਤਾ। ਜਿਸ ਕੋਲ ਉਸ ਪਰਮੇਸ਼ੁਰ ਨੂੰ ਸ਼ਰਾਪ ਨਾਮ ਨੂੰ ਸ਼ਰਾਪ ਦਿੱਤਾ ਜਿਸ ਕੋਲ ਇਹਨਾਂ ਸਾਰੀਆਂ ਵਿਪਤਾਵਾਂ ਉੱਤੇ ਸ਼ਕਤੀ ਆ। ਉਹਨਾਂ ਨੇ ਤੋਬਾ ਨਹੀਂ ਕੀਤੀ ਅਤੇ ਉਹਨਾਂ ਨੇ ਉਸ ਨੂੰ ਮਹਿਮਾ ਨਹੀਂ ਦਿੱਤੀ। ਪਰਮੇਸ਼ੁਰ ਦੀਆਂ ਚੇਤਾਵਨੀਆਂ ਦਾ ਜਵਾਬ ਜਿਹੜਾ ਲਗਾਤਾਰ ਉਹਨਾਂ ਨੇ ਕੁਫਰ ਬੋਲ ਕੇ ਦਿੱਤਾ। ਸਾਡੇ ਕੋਲ 5ਵੇਂ ਦੂਤ ਨਾਲ ਵੀ ਇਹੀ ਗੱਲ ਹੋਈ। ਜਦੋਂ ਉਸਨੇ ਦਰਿੰਦੇ ਦੇ ਰਾਜ ਨੂੰ ਹਨੇਰੇ ਵਿੱਚ ਡੁਬੋ ਦਿੱਤਾ ਤਾਂ ਲੋਕਾਂ ਨੇ ਦੁੱਖ ਵਿੱਚ ਆਪਣੀਆਂ ਜੀਭਾਂ ਨੂੰ ਕੁਚਲਿਆ ਅਤੇ ਸਵਰਗ ਦੇ ਪਰਮੇਸ਼ੁਰ ਨੂੰ ਆਪਣੇ ਦਰਦ ਅਤੇ ਜ਼ਖਮਾਂ ਲਈ ਸ਼ਰਾਪ ਦਿੱਤਾ। ਲੋਕਾਂ ਨੇ ਪਰਮੇਸ਼ੁਰ ਨੂੰ ਸ਼ਰਾਪ ਦਿੱਤਾ। ਉਹਨਾਂ ਨੇ ਆਪਣੇ ਕੀਤੇ ਤੋਂ ਪਛਤਾਵਾ ਨਹੀਂ ਕੀਤਾ ਪਰ ਬੁੜਬੁੜਾਉਣਾ ਸ਼ੁਰੂ ਕੀਤਾ। ਸੋ ਇਹ ਜਿਹੜਾ ਭਾਗ ਆ ਇਸ ਨੋਟ 'ਤੇ ਖਤਮ ਹੁੰਦਾ ਹੈ ਕਿ ਜਿਵੇਂ ਕਿ ਆਇਤ 21 ਵਿੱਚ ਸਵਰਗ ਤੋਂ 100 ਪੌਂਡ ਦੇ ਜਿਹੜੇ ਵੱਡੇ ਵੱਡੇ ਗੜੇ ਲੋਕਾਂ ਉੱਤੇ ਡਿੱਗੇ ਅਤੇ ਉਹਨਾਂ ਨੇ ਗੜਿਆਂ ਦੀ ਮਹਾਂਮਾਰੀ ਲਈ ਪਰਮੇਸ਼ੁਰ ਨੂੰ ਸ਼ਰਾਪ ਦਿੱਤਾ। ਇਹ ਜਾਣਦੇ ਹੋਏ ਕਿ ਇਹ ਖੁਦ ਪਰਮਾਤਮਾ ਹੈ ਜੋ ਵਿਪਤਾਵਾਂ ਨੂੰ ਨਿਯੰਤਰਿਤ ਕਰਦਾ ਆ, ਉਹ ਤੋਬਾ ਕਰਨ ਤੋਂ ਇਨਕਾਰ ਕਰਦੇ ਹਨ ਅਤੇ ਇਸ ਦੀ ਬਜਾਏ ਪਰਮੇਸ਼ੁਰ ਨੂੰ ਸ਼ਰਾਪ ਦੇਣ ਲਈ ਮੁੜਦੇ ਹਨ। ਪਰਮੇਸ਼ੁਰ ਦੀ ਨਿੰਦਿਆ। ਸੋ ਕੀ ਤੁਸੀਂ ਕੂਚ ਦੀ ਗੂੰਜ ਸੁਣ ਸਕਦੇ ਹੋ? ਕਿਉਂਕਿ ਕੂਚ ਦੀ ਕਿਤਾਬ ਵਿੱਚ ਵੀ ਲੋਕਾਂ ਨੇ ਇਸੇ ਤਰੀਕੇ ਨਾਲ ਕੀਤਾ ਸੀ। ਉਹ ਫਿਰੌਨ ਵਰਗੇ ਹਨ ਜਿਨ੍ਹਾਂ ਦੀ ਗਰਮੀ ਜਿਹੜੀ ਹੈ ਸਖ਼ਤ ਹੋ ਗਈ ਸੀ। ਉਸਨੇ ਚੇਤਾਵਨੀ ਦੇ ਬਾਅਦ ਚੇਤਾਵਨੀ ਦਿੱਤੀ ਸੀ ਪਰ ਉਸਨੇ ਆਪਣਾ ਦਿਲ ਕੀ ਹੈ ਕਠੋਰ ਕਰ ਲਿਆ। ਕਹਿੰਦੇ ਫਿਰੌਨ ਨੇ ਪਛਤਾਵਾ ਸਵਾਲ ਤੋਂ ਬਾਹਰ ਸੀ ਅਤੇ ਚੇਤਾਵਨੀ ਨੇ ਗੁੱਸੇ ਦਾ ਰਸਤਾ ਦਿੱਤਾ। ਕੀ ਹੋਇਆ? ਉਸਦਾ ਜੇਠਾ ਮਰ ਗਿਆ ਅਤੇ ਫੌਜ ਸਮੁੰਦਰ ਵਿੱਚ ਵਹਿ ਗਈ। ਚੇਤਾਵਨੀ ਦੇ ਬਾਅਦ ਚੇਤਾਵਨੀ ਦਿੱਤੀ ਗਈ ਪਰ ਲੋਕ ਨਹੀਂ ਸੁਣਦੇ। ਜਵਾਬ ਨਾ ਦਿਓ, ਤੋਬਾ ਨਾ ਕਰੋ, ਨਾ ਉਸ ਮਤਲਬ ਕਿ ਨਾ ਤਾਂ ਉਹ ਜਵਾਬ ਦਿੰਦੇ ਸਹੀ ਤਰੀਕੇ ਨਾਲ, ਨਾ ਤੋਬਾ ਕਰਦੇ। ਇਸ ਦੀ ਬਜਾਏ ਉਹ ਕੁਫਰ ਵੱਲ ਮੁੜਦੇ ਹਨ ਅਤੇ ਚੇਤਾਵਨੀ ਗੁੱਸੇ ਨੂੰ ਰਾਹ ਦਿੰਦੀ ਹੈ। ਜਿਵੇਂ ਕਿ ਰੋਬਰਟ ਮਾਊਂਸ ਕਹਿੰਦਾ ਹੈ, ਸਜ਼ਾ ਤੋਬਾ ਨਹੀਂ ਲਿਆਉਂਦੀ, ਬੁਰਾਈ ਵਿੱਚ ਲੱਗੇ ਰਹਿਣ ਦੇ ਫੈਸਲੇ ਨੇ ਧਾਰਮਿਕਤਾ ਵੱਲ ਮੁੜਨ ਦੀ ਕਿਸੇ ਵੀ ਸੰਭਾਵਨਾ ਨੂੰ ਪੱਕੇ ਤੌਰ 'ਤੇ ਰੋਕ ਦਿੱਤਾ ਹੈ। ਉਹ ਆਪਣੇ ਦੁਸ਼ਟ ਮਾਲਕ ਦੇ ਨਾਲ ਇੱਕ ਚਰਿੱਤਰ ਵਿੱਚ ਬਣ ਗਏ ਹਨ ਜਿਸ ਦੀ ਸਭ ਤੋਂ ਵਿਸ਼ੇਸ਼ ਗਤੀਵਿਧੀ ਰੱਬ ਅਤੇ ਉਸਦੇ ਪੈਰੋਕਾਰਾਂ ਦੀ ਨਿੰਦਿਆ ਕਰਨਾ ਹੈ। ਜਿਵੇਂ ਕਿ ਅਸੀਂ ਮਨੁੱਖੀ ਇਤਿਹਾਸ ਦੇ ਵਿਨਾਸ਼ਕਾਰੀ ਅੰਤ ਵੱਲ ਵੱਧਦੇ ਹਾਂ, ਤਾਂ ਪਹਿਲੀ ਕੀ ਸੀ? ਅੰਸ਼ਕ ਨਿਰਣਾ ਜਿਹੜਾ ਸਰਵਵਿਆਪਕ ਨਿਰਣੇ ਨੂੰ ਰਾਹ ਦਿੰਦਾ ਹੈ, ਤਾਂ ਦੂਸਰਾ ਚੇਤਾਵਨੀ ਗੁੱਸੇ ਨੂੰ ਰਾਹ ਦਿੰਦੀ ਹੈ। ਸੋ ਤੀਜੀ ਗੱਲ ਧਿਆਨ ਦਿਓ ਕਿ ਅਸੀਂ ਮਨੁੱਖੀ ਇਤਿਹਾਸ ਦੇ ਵਿਨਾਸ਼ਕਾਰੀ ਅੰਤ ਵੱਲ ਵੱਧਦੇ ਹਾਂ ਤਾਂ ਕੀ ਆ? ਚੀਕਣਾ ਜਿਹੜਾ ਆ ਉਹ ਲੜਾਈ ਨੂੰ ਰਾਹ ਦਿੰਦਾ ਆ। ਅਸੀਂ ਪਰਮੇਸ਼ੁਰ ਦੀਆਂ ਚੇਤਾਵਨੀਆਂ ਦੇ ਬਾਵਜੂਦ ਤੋਬਾ ਕਰਨ ਤੋਂ ਇਨਕਾਰ ਕਰਦੇ ਦੇਖਿਆ ਹੈ। ਅਸੀਂ ਬਾਗੀ ਲੋਕਾਂ ਦੀਆਂ ਗੰਦੀਆਂ ਕੁਫਰ ਦੀਆਂ ਗੱਲਾਂ ਦੇਖੀਆਂ ਹਨ। ਭਾਵੇਂ ਉਹ ਪਰਮਾਤਮਾ ਦੇ ਨਿਆਂ ਦਾ ਦੁੱਖ ਝੱਲਦੇ ਹਨ, ਉਹ ਆਪਣੀ ਮੁੱਠੀ ਨੂੰ ਹਿਲਾ ਦਿੰਦੇ ਹਨ, ਪਰ ਜਦੋਂ ਅਸੀਂ ਆਇਤ 12 ਅਤੇ 6ਵੇਂ ਦੂਤ ਵੱਲ ਵੱਧਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਜਿਹੜਾ ਇਹ ਚੀਕਣਾ ਸੀ ਉਹ ਲੜਾਈ ਨੂੰ ਰਾਹ ਦਿੰਦਾ ਆ, ਜਾਂ ਜਿਹੜਾ ਉਹਨਾਂ ਦਾ ਰੋਣਾ ਕੁਰਲਾਉਣਾ। ਇਸ ਭਾਗ ਵਿੱਚ ਸਾਡੇ ਕੋਲ ਪਰਮੇਸ਼ੁਰ ਦੇ ਉਦੇਸ਼ਾਂ ਅਤੇ ਸ਼ੈਤਾਨ ਦੇ ਉਦੇਸ਼ਾਂ ਦਾ ਇੱਕ ਸੰਗਮ ਆ। ਜਿਵੇਂ ਕਿ ਮਾਈਕਲ ਵਿਲਕੋਕ ਕਹਿੰਦਾ ਹੈ, ਛੇਵਾਂ ਕਟੋਰਾ ਬ੍ਰਹਮ ਸਜ਼ਾ ਦਾ ਅਗਲਾ ਅਤੇ ਆਖਰੀ ਪੜਾਅ ਹੈ ਅਤੇ ਇਸ ਵਿੱਚ ਪਰਮੇਸ਼ੁਰ ਅਤੇ ਸ਼ੈਤਾਨ ਦੇ ਉਦੇਸ਼ ਇੱਕ ਭਿਆਨਕ ਤਰੀਕੇ ਨਾਲ ਇਕੱਠੇ ਹੁੰਦੇ ਹਨ। ਇਹ ਸਾਡੇ ਲਈ ਬਹੁਤ ਹੈਰਾਨੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਅਸੀਂ ਇਸ ਨੂੰ ਸਲੀਬ 'ਤੇ ਆਲਰੇਡੀ ਦੇਖਿਆ ਹੈ। ਅਸੀਂ ਇਹਨੂੰ ਸਲੀਬ ਦੇ ਉੱਤੇ ਸ਼ੈਤਾਨ ਆਪਣੀ ਸਾਰੀ ਦੁਸ਼ਟਤਾ ਵਿੱਚ ਪ੍ਰਭੂ ਯਿਸੂ ਮਸੀਹ ਨੂੰ ਬੇਰਹਿਮ ਸਲੀਬ ਉੱਤੇ ਮਾਰਨਾ ਚਾਹੁੰਦਾ ਸੀ। ਪ੍ਰਭੂ ਪਰਮਾਤਮਾ ਆਪਣੀ ਅਕਲਮੰਦੀ ਬੁੱਧੀ ਵਿੱਚ ਰਹਿੰਦਾ ਹੈ। ਹਾਂ, ਉਹ ਸਲੀਬ ਉੱਤੇ ਜਾਵੇਗਾ ਅਤੇ ਇਸ ਤਰ੍ਹਾਂ ਕਰਨ ਵਿੱਚ ਉਹ ਸ਼ੈਤਾਨ ਅਤੇ ਪਾਪ ਅਤੇ ਮੌਤ ਨੂੰ ਹਰਾ ਦੇਵੇਗਾ ਅਤੇ ਆਪਣੇ ਲਈ ਇੱਕ ਮਹਾਨ ਲੋਕ ਜਿੱਤੇਗਾ। ਇੱਥੇ ਵੀ ਕੁਝ ਅਜਿਹਾ ਹੀ ਹੋ ਰਿਹਾ ਹੈ। ਛੇਵਾਂ ਦੂਤ ਪਰਮੇਸ਼ੁਰ ਦੀ ਇੱਛਾ ਨਾਲ ਆਪਣਾ ਕਟੋਰਾ ਡੋਲਦਾ ਹੈ ਅਤੇ ਇਹ ਯੁੱਧਾਂ ਦੇ ਲਈ ਦੁਸ਼ਟਾਂ ਦੇ ਇਕੱਠ ਵੱਲ ਜਾਂਦਾ ਹੈ। ਉਹ ਚੀਕਣ ਤੋਂ ਲੜਾਈ ਵੱਲ ਵੱਧਦੇ ਹਨ। 12 ਆਇਤ, ਜਿਵੇਂ ਕਿ ਛੇਵੇਂ ਦੂਤ ਆਪਣੇ ਕਟੋਰੇ ਦਾ ਕਟੋਰਾ ਡੋਲਦਾ ਹਨ, ਫਰਾਤ ਨਦੀ ਸੁੱਕ ਜਾਂਦੀ ਹੈ ਤਾਂ ਜੋ ਪੂਰਬ ਦੇ ਰਾਜੇ ਰਾਹ ਜਿਹੜਾ ਆ ਉਹ ਪਾਰ ਕਰ ਸਕਣ। ਅਤੇ ਫਿਰ ਸਾਡੇ ਕੋਲ ਇਹ ਸੱਚਮੁੱਚ ਅਜੀਬ ਜਿਹੜਾ ਦ੍ਰਿਸ਼ ਆ, ਆਇਤ 13, ਸਾਡੇ ਕੋਲ ਅਜਗਰ ਆ ਅਤੇ ਅਸੀਂ ਜਾਣਦੇ ਹਾਂ ਕਿ ਉਹ ਸ਼ੈਤਾਨ ਆ। ਸਾਡੇ ਕੋਲ ਸਮੁੰਦਰ ਤੋਂ ਜਾਨਵਰ, ਅਸਹਿਣਸ਼ੀਲ ਰਾਜ ਸੰਸਾਰ ਪ੍ਰਣਾਲੀ ਹੈ। ਸਾਡੇ ਕੋਲ ਝੂਠਾ ਨਬੀ ਹੈ ਜੋ ਮੇਰੇ ਖਿਆਲ ਵਿੱਚ ਦੂਜਾ ਦਰਿੰਦਾ ਹੈ, ਧਰਤੀ ਦਾ ਦਰਿੰਦਾ ਜੋ ਸੰਸਾਰ ਪ੍ਰਣਾਲੀ ਦੇ ਸਮਰਥਨ ਵਿੱਚ ਝੂਠੀ ਪੂਜਾ ਨੂੰ ਉਤਸ਼ਾਹਿਤ ਕਰਦਾ ਹੈ। ਉਹਨਾਂ ਦੇ ਹਰ ਇੱਕ ਮੂੰਹ ਵਿੱਚੋਂ ਡੱਡੂਆਂ ਵਾਂਗ ਤਿੰਨ ਭ੍ਰਿਸ਼ਟ ਆਤਮੇ ਨਿਕਲਦੇ ਹਨ। ਉਹ ਸ਼ੈਤਾਨ ਹਨ ਅਤੇ ਉਹ ਸਰਵ ਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ਦੇ ਲੜਾਈ ਲਈ ਇਕੱਠੇ ਹੋਣ ਲਈ ਸਾਰੇ ਸੰਸਾਰ ਦੇ ਰਾਜਿਆਂ ਨੂੰ ਇਕੱਠਾ ਕਰਦੇ ਹਨ। ਇਹ ਉਸ ਗੱਲ ਦਾ ਸਿੱਟਾ ਹੈ ਜਿਸ ਵੱਲ ਜ਼ਬੂਰ 2 ਨੇ ਇਸ਼ਾਰਾ ਕੀਤਾ ਹੈ। ਕੌਮਾਂ ਗੁੱਸੇ ਕਿਉਂ ਕਰਦੀਆਂ ਹਨ ਅਤੇ ਲੋਕ ਵਿਅਰਥ ਸਾਜਿਸ਼ ਕਰਦੇ ਹਨ? ਧਰਤੀ ਦੇ ਰਾਜਿਆਂ ਨੇ ਆਪਣੇ ਆਪ ਨੂੰ ਸਥਾਪਿਤ ਕੀਤਾ ਅਤੇ ਹਾਕਮ ਮਿਲ ਕੇ ਸਲਾਹ ਲੈਂਦੇ ਹਨ। ਪ੍ਰਭੂ ਅਤੇ ਉਸਦੇ ਮਸਾਂ ਕੀਤੇ ਹੋਏ ਦੇ ਵਿਰੁੱਧ ਇਹ ਕਹਿੰਦੇ ਹੋਏ, ਆਓ ਅਸੀਂ ਉਹਨਾਂ ਦੇ ਬੰਧਨ ਨੂੰ ਤੋੜ ਦਈਏ ਅਤੇ ਉਹਨਾਂ ਦੀਆਂ ਰੱਸੀਆਂ ਸਾਡੇ ਕੋਲੋਂ ਦੂਰ ਸੁੱਟ ਦਈਏ। ਜਿਹੜਾ ਆਕਾਸ਼ ਵਿੱਚ ਬੈਠਾ ਹੈ ਉਹ ਹੱਸਦਾ ਹੈ, ਸਵਾਮੀ ਉਹਨਾਂ ਨੂੰ ਮਖੌਲ ਵਿੱਚ ਫੜਦਾ ਹੈ। ਤਦ ਉਹ ਆਪਣੇ ਕ੍ਰੋਧ ਵਿੱਚ ਉਹਨਾਂ ਨਾਲ ਗੱਲ ਕਰਦਾ ਹੈ ਅਤੇ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਡਰਾਉਂਦੇ ਹੋਏ, ਜਿਵੇਂ ਕਿ ਮੇਰੇ ਲਈ ਮੈਂ ਆਪਣਾ ਰਾਜਾ ਬਣਾਇਆ ਹੈ ਸਿਯੋਨ ਉੱਤੇ ਮੇਰੀ ਪਵਿੱਤਰ ਪਹਾੜੀ, ਅਜਗਰ ਅਤੇ ਉਸਦੇ ਦੁਸ਼ਟ ਦਰਿੰਦੇ ਸਰਵ ਸ਼ਕਤੀਮਾਨ ਪਰਮੇਸ਼ੁਰ ਦੇ ਵਿਰੁੱਧ ਲੜਾਈ ਲਈ ਸੰਸਾਰ ਦੇ ਰਾਜਿਆਂ ਨੂੰ ਇਕੱਠੇ ਕਰਦੇ ਹਨ। ਉਸਦੇ ਕੀਮਤੀ ਕਿਰਕ ਨੂੰ ਤਬਾਹ ਕਰਨ ਲਈ ਇੱਕ ਲੜਾਈ, 16 ਆਇਤ, ਅਤੇ ਉਹਨਾਂ ਨੇ ਉਹਨਾਂ ਨੂੰ ਉਸ ਥਾਂ 'ਤੇ ਇਕੱਠਾ ਕੀਤਾ ਜਿਸ ਨੂੰ ਇਬਰਾਨੀ ਵਿੱਚ ਆਰਮਗੇਡਨ ਕਿਹਾ ਜਾਂਦਾ ਹੈ। ਆਰਮਗੇਡਨ ਅਕਸਰ ਮੈਗਿਦੋ ਦੀ ਪ੍ਰਾਚੀਨ ਇਜ਼ਰਾਈਲੀ ਬਸਤੀ ਨਾਲ ਜੁੜਿਆ ਹੁੰਦਾ ਹੈ, ਕਿਉਂਕਿ ਇਸ ਸ਼ਬਦ ਦਾ ਮਤਲਬ ਹੈ ਮੈਗਿਦੋ ਦਾ ਪਹਾੜ। ਇਸ ਨਾਲ ਸਿਰਫ ਸਮੱਸਿਆ ਇਹ ਹੈ ਕਿ ਮੈਗਿਦੋ ਵਿੱਚ ਕੋਈ ਪਹਾੜੀ ਨਹੀਂ ਹੈ, ਇਹ ਇੱਕ ਮੈਦਾਨ ਹੈ। ਹੁਣ ਇਹ ਇੱਕ ਵੱਡੀ ਸਮੱਸਿਆ ਹੈ ਕਿ ਤੁਸੀਂ ਇਸ ਸਭ ਨੂੰ ਸ਼ਬਦਿਕ ਤੌਰ 'ਤੇ ਲੈ ਰਹੇ ਹੋ। ਹਾਲਾਂਕਿ ਅਸੀਂ ਦੇਖਿਆ ਹੈ ਕਿ ਯੂਹੰਨਾ ਉਦਾਰਤਾ ਨਾਲ ਚਿੰਨ੍ਹ ਅਤੇ ਪ੍ਰਤੀਕਾਂ ਦੀ ਵਰਤੋਂ ਕਰਦਾ ਹੈ, ਉਹ ਸਾਨੂੰ ਦੇਖਣ ਦਿੰਦਾ ਹੈ, ਪਰ ਇੱਕ ਡਿਜੀਟਲ ਫੋਟੋ ਦੀ ਬਜਾਏ ਇੱਕ ਪ੍ਰਭਾਵਵਾਦੀ ਪੇਂਟਿੰਗ ਨੂੰ ਦੇਖਦੇ ਹੋਏ। ਮੈਗਿਦੋ ਬਰਾਕ ਅਤੇ ਦਬੋਰਾ ਦੁਆਰਾ ਜੱਜਾਂ 4 ਅਤੇ 5 ਵਿੱਚ ਸਿਸਰਾ ਦੀ ਹਾਰ ਦਾ ਸਥਾਨ ਸੀ। ਇਹ ਉਹ ਥਾਂ ਸੀ ਜਿੱਥੇ ਯਹੂਦਾ ਮਿਸਰ ਨਾਲ ਲੜਿਆ ਅਤੇ ਹਾਰ ਗਿਆ। ਇਹ ਕਾਂਸੀ ਯੁੱਗ ਤੋਂ ਲੈ ਕੇ 20ਵੀਂ ਸਦੀ ਤੱਕ ਲੜਾਈਆਂ ਦਾ ਸਥਾਨ ਰਿਹਾ ਹੈ, ਜਦੋਂ ਇਹ ਪਹਿਲੇ ਵਿਸ਼ਵ ਯੁੱਧ ਵਿੱਚ ਪ੍ਰਦਰਸ਼ਿਤ ਹੋਇਆ ਸੀ। ਇਹ ਹਜ਼ਾਰਾਂ ਸਾਲਾਂ ਤੋਂ ਮੱਧ ਪੂਰਬ ਵਿੱਚ ਲੜਾਈ ਦਾ ਸਥਾਨ ਰਿਹਾ। ਹੁਣ ਮੈਂ ਇਹ ਸੁਝਾਅ ਨਹੀਂ ਦੇ ਰਿਹਾ ਕਿ ਅੰਤ ਵਿੱਚ ਸ਼ਬਦਿਕ ਮੈਗਿਦੋ ਵਿੱਚ ਸ਼ਬਦਿਕ ਯੁੱਧ ਹੋਵੇਗਾ, ਪਰ ਮੈਂ ਇਹ ਸੁਝਾਅ ਦੇ ਰਿਹਾ ਹਾਂ ਕਿ ਸੰਸਾਰ ਦਾ ਇੱਕ ਕਲਾਈਮੈਕ ਅੰਤ ਹੋਵੇਗਾ ਜਿਸ ਵਿੱਚ ਵਿਸ਼ਵ ਦੀਆਂ ਸ਼ਕਤੀਆਂ ਨੂੰ ਪਰਮੇਸ਼ੁਰ ਅਤੇ ਉਸਦੇ ਚਰਚ ਉੱਤੇ ਇੱਕ ਪੂਰਨ ਹਮਲੇ ਵਿੱਚ ਸ਼ਾਮਲ ਕੀਤਾ ਜਾਵੇਗਾ। ਮੈਨੂੰ ਲੱਗਦਾ ਹੈ ਕਿ ਇਸ ਛੇਵੇਂ ਕਟੋਰੇ ਦਾ ਭਵਿੱਖ ਦਾ ਪਹਿਲੂ ਹੈ। ਜਿਵੇਂ ਕਿ ਅਸੀਂ ਮਨੁੱਖੀ ਇਤਿਹਾਸ ਦੇ ਵਿਨਾਸ਼ਕਾਰੀ ਅੰਤ ਵੱਲ ਵੱਧ ਰਹੇ ਹਾਂ, ਦੁਸ਼ਟ ਸ਼ਕਤੀਆਂ ਚੀਕਣ ਤੋਂ ਲੜਾਈ ਵੱਲ ਵਧਣਗੀਆਂ। ਉਹ ਪ੍ਰਭੂ ਦੇ ਵਿਰੁੱਧ ਲੜਨਗੇ ਅਤੇ ਉਸਦੀ ਕਲੀਸਿਆ ਦੇ ਵਿਰੁੱਧ ਲੜਨਗੇ, ਪਰ ਆਇਤ 15 ਨੂੰ ਦੇਖੋ, ਇਹ ਬ੍ਰੈਕਟਾਂ ਵਿੱਚ ਹੈ ਪਰ ਮੈਨੂੰ ਲੱਗਦਾ ਹੈ ਕਿ ਇਹ ਬਿੰਦੂ ਹੈ। ਵੇਖੋ ਮੈਂ ਚੋਰ ਵਾਂਗ ਆ ਰਿਹਾ ਹਾਂ, ਧੰਨ ਹੈ ਉਹ ਜਿਹੜਾ ਜਾਗਦਾ ਰਹਿੰਦਾ ਹੈ ਅਤੇ ਆਪਣੇ ਕੱਪੜੇ ਪਾ ਕੇ, ਤਾਂ ਜੋ ਉਹ ਨੰਗਾ ਨਾ ਫਿਰੇ ਅਤੇ ਬੇਪਰਦ ਨਾ ਹੋਵੇ। ਯਾਦ ਰੱਖੋ ਕਿ ਇਹ ਸਭ ਤੋਂ ਪਹਿਲਾਂ ਕਿਸ ਨੂੰ ਲਿਖਿਆ ਗਿਆ ਸੀ? ਏਸ਼ੀਆ ਮਾਈਨਰ ਵਿੱਚ 7 ਚਰਚਾਂ ਜੋ ਰੋਮਨ ਰਾਜ ਅਤੇ ਸਮਰਾਟ ਦੇ ਪੰਥ ਦੇ ਸਮਰਥਨ ਨਾਲ ਸ਼ੈਤਾਨ ਅਤੇ ਸ਼ੈਤਾਨ ਦੇ ਅੱਤਿਆਚਾਰ ਦਾ ਸਾਹਮਣਾ ਕਰ ਰਹੇ ਸੀ। ਯਹੂਨਾ ਕਹਿ ਰਿਹਾ ਹੈ ਕਿ ਇਹ ਵਿਗੜ ਜਾਵੇਗਾ, ਇੱਥੋਂ ਤੱਕ ਕਿ ਧਰਤੀ ਦੇ ਸਾਰੇ ਰਾਜੇ ਪਰਮੇਸ਼ੁਰ ਦੇ ਲੋਕਾਂ ਅਤੇ ਪਰਮੇਸ਼ੁਰ ਦੇ ਵਿਰੁੱਧ ਯੁੱਧ ਕਰਨ ਲਈ ਇਕੱਠੇ ਹੋਣਗੇ। ਪਰ ਵੇਖੋ ਮੈਂ ਚੋਰ ਵਾਂਗ ਆ ਰਿਹਾ, ਤਾਂ ਉਹ ਜਿਹੜਾ ਜਾਗਦਾ ਰਹਿੰਦਾ ਅਤੇ ਆਪਣੇ ਕੱਪੜੇ ਪਾ ਕੇ, ਤਾਂ ਜੋ ਨੰਗਾ ਨਾ ਫਿਰੇ ਅਤੇ ਬੇਪਰਦ ਨਾ ਹੋਵੇ। ਜਦੋਂ ਜਾਨਵਰਾਂ ਦੀਆਂ ਫੌਜਾਂ ਇਕੱਠੀਆਂ ਆਖਰੀ ਲੜਾਈ ਲਈ ਇਕੱਠੀਆਂ ਹੁੰਦੀਆਂ ਹਨ, ਇਹ ਵਿਸ਼ਵਾਸੀ ਲਈ ਬਹੁਤ ਸੰਕਟ ਦਾ ਸਮਾਂ ਹੋਵੇਗਾ। ਪਰ ਮਸੀਹ ਆ ਰਿਹਾ ਹੈ, ਪ੍ਰਭੂ ਯਿਸੂ ਮਸੀਹ ਮੱਤੀ 24 ਵਿੱਚ ਯੁੱਗ ਦੇ ਅੰਤ ਬਾਰੇ ਗੱਲ ਕਰਦੇ ਹੋਏ ਕਹਿੰਦਾ ਹੈ, ਇਸ ਲਈ ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਪ੍ਰਭੂ ਕਿਸ ਦਿਨ ਆ ਰਿਹਾ ਹੈ। ਪਰ ਇਹ ਜਾਣ ਲਵੋ ਕਿ ਜੇ ਘਰ ਦੇ ਮਾਲਕ ਨੂੰ ਪਤਾ ਹੁੰਦਾ ਕਿ ਚੋਰ ਰਾਤ ਦੇ ਕਿਹੜੇ ਪੈਰ ਆ ਰਿਹਾ, ਤਾਂ ਉਹ ਜਾਗਦਾ ਰਹਿੰਦਾ ਅਤੇ ਆਪਣੇ ਘਰ ਨੂੰ ਤੋੜਨ ਨਾ ਦਿੰਦਾ। ਇਸ ਲਈ ਤੁਹਾਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ, ਕਿਉਂਕਿ ਮਨੁੱਖ ਦਾ ਪੁੱਤਰ ਉਸ ਘੜੀ ਆ ਰਿਹਾ ਜਿਸ ਦੀ ਤੁਹਾਨੂੰ ਉਮੀਦ ਨਹੀਂ ਹੈ। ਚਰਚ ਨੂੰ ਇਸ ਮਹਾਨ ਸਮਾਗਮ ਲਈ ਤਿਆਰ ਰਹਿਣ ਲਈ ਇੱਥੇ ਇੱਕ ਉਤਸ਼ਾਹ ਹੈ। ਸਾਨੂੰ ਇਸ ਤੋਂ ਹੈਰਾਨ ਨਹੀਂ ਹੋਣਾ ਚਾਹੀਦਾ, ਇਹ ਪ੍ਰਭੂ ਯਿਸੂ ਦੁਆਰਾ ਸਾਰਡਿਸ ਵਿੱਚ ਚਰਚ ਨੂੰ ਕੀਤੇ ਗਏ ਸੱਦੇ ਵਾਂਗ ਹੈ। ਜਾਗੋ ਤਨ ਉਹ ਹੈ ਜੋ ਜਾਗਦਾ ਹੈ, ਕਿ ਚੀਜ਼ਾਂ ਅਸਲ ਵਿੱਚ ਕਿਵੇਂ ਹਨ, ਪਹਿਨੇ ਹੋਏ ਅਤੇ ਅੰਤ ਲਈ ਤਿਆਰ, ਪ੍ਰਭੂ ਯਿਸੂ ਮਸੀਹ ਦੀ ਵਾਪਸੀ ਲਈ ਤਿਆਰ। ਯਹੋਵਾ ਚਾਹੁੰਦਾ ਹੈ ਕਿ ਉਸਦੇ ਲੋਕ ਅਧਿਆਤਮਿਕ ਤੌਰ 'ਤੇ ਤਿਆਰ ਰਹਿਣ। ਉਹ ਚਾਹੁੰਦਾ ਹੈ ਕਿ ਸਾਡੇ ਕੋਲ ਅਜਿਹੀ ਸਮਝ ਹੋਵੇ ਜੋ ਦੁਸ਼ਟ ਦੇ ਧੋਖੇਬਾਜ਼ ਪ੍ਰਚਾਰ ਨੂੰ ਕੱਟਦੀ ਹੈ। ਉਹ ਚਾਹੁੰਦਾ ਹੈ ਕਿ ਅਸੀਂ ਹਨੇਰੇ ਦੀਆਂ ਲੜਾਈਆਂ ਦੀਆਂ ਲਾਈਨਾਂ ਵੱਲ ਧਿਆਨ ਦਈਏ। ਉਹ ਚਾਹੁੰਦਾ ਹੈ ਕਿ ਅਸੀਂ ਪਰਿਵਾਰ 'ਤੇ ਸ਼ਖਸੀਅਤ 'ਤੇ ਜਾਣ ਬੁੱਝ ਕੇ ਹੋ ਰਹੇ ਹਮਲੇ ਵੱਲ ਧਿਆਨ ਦਈਏ। ਉਹ ਸਾਨੂੰ ਜਿੱਥੇ ਕਿਤੇ ਵੀ ਬੁਰੀ ਵਿਚਾਰਧਾਰਾ ਦੇ ਪ੍ਰਚਾਰ ਨੂੰ ਵੇਖਣ ਲਈ ਅਤੇ ਇਹ ਜਾਣਨ ਲਈ ਸੀ ਕਿ ਦਿਨ ਆ ਰਿਹਾ ਹੈ ਅਤੇ ਆਉਣ ਵਾਲੇ ਦਿਨ ਲਈ ਅਸੀਂ ਤਿਆਰ ਰਹੀਏ। ਜਿਵੇਂ ਕਿ ਅਸੀਂ ਮਨੁੱਖ ਇਤਿਹਾਸ ਦੇ ਵਿਨਾਸ਼ਕਾਰ ਅੰਤ ਵੱਲ ਵੱਧ ਰਹੇ ਹਾਂ, ਕੀ ਦੇਖਣਾ? ਪਹਿਲੀ ਗੱਲ, ਅੰਸ਼ਕ ਨਿਰਣਾ ਜਿਹੜਾ ਆ ਉਹ ਸਰਵਵਿਆਪਕ ਨਿਰਣੇ ਨੂੰ ਰਾਹ ਦਿੰਦਾ ਹੈ। ਦੂਜਾ, ਚੇਤਾਵਨੀ ਗੁੱਸੇ ਨੂੰ ਰਾਹ ਦਿੰਦੀ ਹੈ। ਅਤੇ ਤੀਸਰਾ ਜਿਹੜਾ ਉਹ ਚੀਕਣਾ ਲੜਾਈ ਨੂੰ ਰਾਹ ਦਿੰਦਾ ਹੈ। ਪਰ ਸੱਤਵੇਂ ਕਟੋਰੇ ਬਾਰੇ ਕੀ? ਜਦੋਂ ਸੱਤਵਾਂ ਕਟੋਰਾ ਡੁੱਲਿਆ ਜਾਂਦਾ ਹੈ ਤਾਂ ਸਭ ਖਤਮ ਹੋ ਜਾਂਦਾ ਹੈ। ਅੱਜ ਤਾਂ 17 ਇਹ ਹੋ ਗਿਆ, ਕਟੋਰਾ ਹਵਾ 'ਤੇ ਡੁੱਲਿਆ ਜਾਂਦਾ ਹੈ। ਮਾਹੌਲ ਅਤੇ ਮੰਦਰ ਤੋਂ ਇੱਕ ਮਹਾਨ ਆਵਾਜ਼ ਸੁਣਾਈ ਦਿੰਦੀ ਹੈ ਜੋ ਪਰਮੇਸ਼ੁਰ ਦੇ ਉਦੇਸ਼ਾਂ ਨੂੰ ਪੂਰਾ ਕੀਤਾ ਗਿਆ ਹੈ। ਨਿਆਂ ਸਾਰੀ ਧਰਤੀ ਉੱਤੇ ਪੈਂਦਾ ਹੈ ਅਤੇ ਬਿਜਲੀ ਆਵਾਜ਼ਾਂ ਅਤੇ ਗਰਜਾਂ ਦੇ ਨਾਲ ਸਾਰੇ ਭੂਚਾਲਾਂ ਅਤੇ ਗੜਿਆਂ ਵਿੱਚੋਂ ਸਭ ਤੋਂ ਮਹਾਨ ਹਨ, ਅਤੇ ਫਿਰ ਵੀ ਉਹ ਸਵਰਗ ਦੇ ਪਰਮੇਸ਼ੁਰ ਨੂੰ ਸ਼ਰਾਪ ਦਿੰਦੇ ਹਨ ਯੁੱਗ ਦੇ ਬਿਲਕੁਲ ਅੰਤ ਤੱਕ। ਸੋ ਕੀ ਇਹਦਾ ਨਤੀਜਾ ਨਿਕਲਦਾ? ਕਿ ਤੁਸੀਂ ਸੋਚਦੇ ਹੋ ਕਿ ਇਤਿਹਾਸ ਕਿੱਥੇ ਜਾ ਰਿਹਾ ਹੈ, ਸਮਾਜ ਅਤੇ ਇਸਦੀ ਦਿਸ਼ਾ ਅਤੇ ਇਸਦੇ ਸਿੱਟੇ ਬਾਰੇ ਤੁਹਾਡਾ ਕੀ ਨਜ਼ਰੀਆ ਹੈ? ਜਿਵੇਂ ਕਿ ਅਸੀਂ ਮਨੁੱਖੀ ਇਤਿਹਾਸ ਦੇ ਵਿਨਾਸ਼ਕਾਰੀ ਅੰਤ ਵੱਲ ਵੱਧਦੇ ਹਾਂ, ਸੋ ਪਹਿਲੀ ਚੀਜ਼, ਅੰਸ਼ਕ ਨਿਰਣਾ ਸਰਵ ਵਿਆਪਕ ਨਿਰਣੇ ਨੂੰ ਰਾਹ ਦਿੰਦਾ ਹੈ, ਚੇਤਾਵਨੀ ਗੁੱਸੇ ਨੂੰ ਰਾਹ ਦਿੰਦੀ, ਚੀਕਣਾ ਲੜਾਈ ਨੂੰ ਰਾਹ ਦਿੰਦਾ। ਜਿਵੇਂ ਕਿ ਅਸੀਂ ਦਿਨ ਨੇੜੇ ਆਉਂਦਾ ਵੇਖਦੇ ਹਾਂ, ਸਾਨੂੰ ਕੀ ਕਰਨਾ ਚਾਹੀਦਾ? ਸਾਨੂੰ ਅਧਿਆਤਮਿਕ ਤੌਰ 'ਤੇ ਜਾਗਣਾ ਹੈ, ਅਧਿਆਤਮਿਕ ਤੌਰ 'ਤੇ ਪਹਿਰਾਵਾ ਪਹਿਨਣਾ ਹੈ ਅਤੇ ਅਧਿਆਤਮਿਕ ਤੌਰ 'ਤੇ ਜਾਣ ਲਈ ਤਿਆਰ ਰਹਿਣਾ ਚਾਹੀਦਾ ਹੈ। ਆਮੀਨ।